ओंकार सतनाम करता पुरख निरभउ निरवैर अकाल मूरत अजूनी सैभं गुर प्रसाद जप आदि सच जुगाद सच है भी सच नानक होसी भी सच जिन्हां दिसंदड़ियां दुरमत वंज है मित्र साडड़े सेई हौ टुटेंदी जग सवाया जन नानक विरले केई फिरत फिरत प्रभ आया परया तौ सरनाए नानक की प्रभ बेनती अपनी भगती लाए
ਅਸੰਖ ਕਰਮ ਧਰਮ ਬਹੁ ਸੰਖ ਅਸੰਖ ਬਿਨ ਭੈ ਭਗਤੀ ਜਨਮ ਬਿਰੰਥ ਹਰ ਗੁਣ ਗਾਵਹਿ ਮਿਲ ਪਰਮਾਰੰਥ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਸਾਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਅੰਮ੍ਰਿਤ ਵੇਲਾ ਸੱਚ ਨਾਉਂ ਵਡਿਆਈ ਵਿਚਾਰ ਮਹਾਂਵਾਕ ਅਨੁਸਾਰ ਅੰਮ੍ਰਿਤ ਵੇਲੇ ਦੀਆਂ ਆਪ ਜੀ ਹਾਜ਼ਰੀਆਂ ਭਰ ਰਹੇ ਹੋ ਅਤੇ ਗੁਰੂ ਕੀ ਪਵਿੱਤਰ ਪਾਵਨ ਬਾਣੀ ਪੰਜ ਬਾਣੀਆਂ ਦਾ ਨਿਤਨੇਮ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕੀਤਾ ਹੈ। ਹੁਣ ਫਿਰ ਆਪਣੀਆਂ ਮਨ ਬਿਰਤੀਆਂ ਨੂੰ ਗੁਰੂ ਸ਼ਬਦ ਨਾਲ ਜੋੜੀਏ। ਲੜੀਵਾਰ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਜੋ ਚੱਲ ਰਹੀ ਹੈ ਆਸਾ ਰਾਗ ਦੀਆਂ ਅਸ਼ਟਪਦੀਆਂ ਵਿੱਚ ਇਹ ਚੌਥੀ ਅਸ਼ਟਪਦੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਚੱਲ ਰਹੀ ਹੈ ਜਿਹਦੀਆਂ ਲਗਭਗ 5-6 ਪੌੜੀਆਂ ਆਪਾਂ ਪਿਛਲੇ ਪ੍ਰਕਰਣਾਂ ਵਿੱਚ ਸਰਵਣ ਕੀਤੀਆਂ ਸਨ। ਅੱਜ 6ਵੀਂ ਪੌੜੀ ਤੋਂ ਫਿਰ ਕਥਾ ਸ਼ੁਰੂ ਕਰੀਏ। ਮਹਾਰਾਜ ਸਾਹਿਬ ਜੀ ਅਕਾਲ ਪੁਰਖ ਪਰਮੇਸ਼ਰ ਦਾ ਸਰੂਪ ਦੱਸ ਰਹੇ ਨੇ ਇਹਦੇ ਵਿੱਚ ਔਰ ਜੀਵਾਂ ਦੀ ਜੋ ਹਾਲਤ ਹੈ ਪਰਮੇਸ਼ਰ ਦੀ ਭਗਤੀ ਤੋਂ ਬਿਨਾਂ ਉਹ ਵੀ ਮਹਾਰਾਜ ਸਾਹਿਬ ਜੀ ਦੱਸ ਰਹੇ ਨੇ। ਆਓ ਸਰਵਣ ਕਰੀਏ ਪਿਆਰ ਸਹਿਤ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ
ਭੀਤਰ ਏਕ ਅਨੇਕ ਅਸੰਖ।
ਮਹਾਰਾਜ ਸਾਹਿਬ ਜੀ ਕਥਨ ਕਰਦੇ ਹੈ ਕਿ ਪਰਮੇਸ਼ੁਰ ਵਾਹਿਗੁਰੂ ਅਕਾਲ ਪੁਰਖ ਇੱਕ ਓਅੰਕਾਰ ਜੋ ਸਾਰਿਆਂ ਦੇ ਵਿੱਚ ਵਿਆਪਕ ਹੈ। ਭੀਤਰ ਮੈਨੇ ਅੰਦਰ, ਭੀਤਰ ਸ਼ਬਦ ਹਿੰਦੀ ਵਿੱਚ ਬਹੁਤ ਵਰਤਿਆ ਜਾਂਦਾ ਹੈ। ਭੀਤਰ ਦਾ ਅਰਥ ਹੈ ਅੰਦਰ, ਸਾਰਿਆਂ ਦੇ ਅੰਦਰ, ਸਾਰਿਆਂ ਦੇ ਹਿਰਦੇ ਵਿੱਚ, ਸਾਰਿਆਂ ਸਰੀਰਾਂ ਵਿੱਚ, ਜਿਤਨੇ ਵੀ 84 ਲੱਖ ਜੂਨਾਂ ਵਿੱਚ ਜੀਵ ਜੰਤੂ, ਪਸ਼ੂ ਪੰਛੀ, ਕੀੜੇ ਮਕੌੜੇ, ਚੰਗੇ ਮਾੜੇ, ਵੱਡੇ ਛੋਟੇ, ਗਰੀਬ ਅਮੀਰ, ਇਸਤਰੀ ਪੁਰਸ਼, ਸਭ ਦੇ ਵਿੱਚ ਜਿਮੀ ਜਮਾਨ ਕੇ ਵਿਖੇ ਸਮਸਤ ਏਕ ਜੋਤ ਹੈ। ਨਾ ਬਾੜ ਹੈ, ਨਾ ਘਾਟ ਹੈ, ਨਾ ਬਾੜ ਘਾਟ ਹੋਤ ਹੈ। ਉਹ ਸਾਰਿਆਂ ਵਿੱਚ ਇੱਕੋ ਜੋਤ ਵਿਆਪਕ ਹੈ, ਨਾ ਵੱਧਦੀ ਹੈ, ਨਾ ਘਟਦੀ ਹੈ। ਉਸ ਅਕਾਲ ਪੁਰਖ ਵਾਹਿਗੁਰੂ ਜੋਤੀ ਸਰੂਪ ਦੀ ਉਸ ਜੋਤ ਦਾ ਪਸਾਰਾ ਇਹ ਸਾਰਾ ਸੰਸਾਰ ਹੈ। ਪੀਤਰ ਏਕ, ਇੱਕੋ ਵਾਹਿਗੁਰੂ ਅਨੇਕਾਂ ਦੇ ਵਿੱਚ, ਅਸੰਖਾਂ ਦੇ ਵਿੱਚ ਵਿਆਪਕ। ਹਾਂਜੀ,
ਕਰਮ ਧਰਮ ਬਹੁ ਸੰਖ ਅਸੰਖ।
ਇਹ ਸੰਸਾਰ ਵਿੱਚ ਜਿਤਨੇ ਜੀਵ ਹਨ ਉਹਨਾਂ ਦੇ ਕਰਮ ਵੀ ਓਨੇ ਹੀ ਹਨ, ਅਸੰਖ ਅਣਗਿਣਤ ਵੀ ਜਿਹਨਾਂ ਦੀ ਗਿਣਤੀ ਨਹੀਂ ਹੋ ਸਕਦੀ। ਅਸੰਖ, ਸੰਖ ਹੁੰਦਾ ਗਿਣਤੀ, ਅਸੰਖ ਹੁੰਦਾ ਅਣਗਿਣਤ। ਪੰਜਾਬੀ ਦੇ ਵਿੱਚ ਜੋ ਹਿੰਦੁਸਤਾਨ ਦੇ ਵਿੱਚ ਗਿਣਤੀ ਚੱਲਦੀ ਹੈ, ਇਕਾਈ ਦਹਾਈ, ਇੱਕ ਨੂੰ ਇੱਕ 0 ਲਾ ਦਿਓ ਅਤੇ 10 ਬਣ ਗਿਆ, 2 0 ਲਾ ਦਿਓ 100 ਬਣ ਗਿਆ, 3 0 ਲਾਓ ਅਤੇ 1000, 4 0 ਲਾਓ ਅਤੇ 10000, 5 0 ਲਾ ਦਿਓ ਤੇ 1 ਲੱਖ ਹੋ ਜਾਂਦਾ। 1 ਲੱਖ ਤੋਂ ਫਿਰ ਅੱਗੇ 10 ਲੱਖ, ਕਰੋੜ 10 ਕਰੋੜ, ਅਰਬ 10 ਅਰਬ, ਖਰਬ 10 ਖਰਬ, ਨੀਲ 10 ਨੀਲ, ਪਦਮ 10 ਪਦਮ, ਮਹਾਂਪਦਮ, ਫਿਰ ਸੰਖ, ਅਤੇ ਸੰਖ ਤੋਂ ਅੱਗੇ ਹੋ ਜਾਂਦਾ ਅਸੰਖ। ਯਾਨੀ ਜਿੱਥੇ ਗਿਣਤੀ ਰਹਿੰਦੀ ਕੋਈ ਨਹੀਂ ਉਹਨੂੰ ਕਹਿੰਦੇ ਨੇ ਅਸੰਖ। ਸੰਖਿਆ ਤੋਂ ਬਾਹਰ ਹੋ ਗਈ ਗੱਲ, ਗਿਣਤੀ ਤੋਂ ਪਰੇ ਹੋ ਗਈ। ਵਾਹਿਗੁਰੂ ਨੇ ਜਿੰਨੇ ਜੀਵ ਜੰਤੂ ਪਸ਼ੂ ਪੰਛੀ ਜਾਂ ਸੰਰਚਨਾ ਰਚੀ ਹੈ ਅਸੀਂ ਉਹਦੀ ਗਿਣਤੀ ਨਹੀਂ ਕਰ ਸਕਦੇ। ਸਾਡੀ ਗਿਣਤੀ ਬਹੁਤ ਸੀਮਤ ਹੈ, ਪੱਕੀ ਗਿਣਤੀ ਕੋਈ ਵੀ ਨਹੀਂ ਕਰ ਸਕਦਾ। ਜਨਸੰਖਿਆ ਹੁੰਦੀ ਹੈ ਹਰ ਸਾਲ, ਇੰਡੀਆ ਦੇ ਵਿੱਚ 5 ਸਾਲ ਬਾਅਦ ਕਰਦੇ ਨੇ, ਇੱਥੇ ਵੀ 7 ਸਾਲ ਬਾਅਦ ਕਰਦੇ ਹੋਣਗੇ। ਉਹ ਜਿਹੜੀ ਗਿਣਤੀ ਕਰਦੇ ਉਹ ਵੀ ਅੰਦਾਜ਼ਾ ਹੀ ਹੁੰਦਾ, ਕਿਉਂਕਿ ਸਾਲ 'ਚ ਕਿੰਨੇ ਬੰਦੇ ਜੰਮੇ ਨੇ ਕਿੰਨੇ ਮਰੇ ਨੇ ਪੂਰਾ ਪਤਾ ਲਾਉਣਾ ਔਖਾ ਹੁੰਦਾ। ਕੇਵਲ ਇਨਸਾਨਾਂ ਦੀ ਗਿਣਤੀ ਕਰਨੀ ਔਖੀ ਹੈ, ਅਤੇ ਸਾਧ ਸੰਗਤ ਪਸ਼ੂਆਂ ਦੀ, ਪੰਛੀਆਂ ਦੀ, ਕੀੜਿਆਂ ਮਕੌੜਿਆਂ ਦੀ, ਮੱਛਰਾਂ ਦੀ, ਮੱਖੀਆਂ ਦੀ, ਕਿੰਨੀਆਂ ਜੂਨਾਂ ਨੇ? 84 ਲੱਖ ਜੂਨਾਂ ਹੀ ਨੇ, ਅਤੇ ਉਹਨਾਂ 1-1 ਜੂਨ 'ਚ ਅਰਬਾਂ ਖਰਬਾਂ ਜੀਵ ਨੇ, ਕੌਣ ਗਿਣਤੀ ਕਰੇਗਾ? ਫਿਰ ਜਿਹੜੇ ਵਾਹਿਗੁਰੂ ਨੇ ਹੋਰ ਖੰਡ ਬ੍ਰਹਿਮੰਡ ਰਚੇ ਨੇ ਗੁਪਤ, ਜਿੱਥੋਂ ਤੱਕ ਸਾਇੰਸ ਵੀ ਨਹੀਂ ਅਜੇ ਅਪੜੀ, ਉਹਨਾਂ ਦੀ ਰਚਨਾ ਨੂੰ ਕੌਣ ਜਾਣਦਾ? ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ਼। ਸੋ ਅਣਗਿਣਤ ਹੀ ਵਾਹਿਗੁਰੂ ਦਾ ਪਸਾਰਾ ਹੈ, ਕਿਸੇ ਤਰ੍ਹਾਂ ਵੀ ਉਹ ਗਿਣਤੀ 'ਚ ਆ ਨਹੀਂ ਸਕਦਾ। ਪਰ ਉਸ ਅਣਗਿਣਤ ਦੇ ਵਿੱਚ ਇੱਕੋ ਹੀ ਵਾਹਿਗੁਰੂ ਵਿਆਪਕ ਹੈ। ਅਸੰਖਾਂ ਜੀਵਾਂ ਦੇ ਵਿੱਚ ਉਹ ਇੱਕੋ ਹੀ ਜੋਤ ਜਿਮੀ ਜਮਾਨ ਕੇ ਵਿਖੈ, ਸਮਸਤ ਏਕ ਜੋਤ ਹੈ, ਨਾ ਵਾੜ ਹੈ, ਨਾ ਘਾਟ ਹੈ, ਨਾ ਵਾੜ ਘਾਟ ਹੋਵੇ। ਇਹ ਵੀ ਹੈ ਵੀ ਉਹ ਜੋਤ ਮੱਛਰ ਦੇ ਵਿੱਚ ਵੀ ਉੱਨੀ ਹੈ ਜਿੰਨੀ ਗਰੜ ਵਿੱਚ ਹੈ, ਕੀੜੀ 'ਚ ਵੀ ਉੱਨੀ ਹੈ ਜਿੰਨੀ ਹਾਥੀ ਵਿੱਚ ਹੈ। ਇਹ ਨਹੀਂ ਵੀ ਹਾਥੀ 'ਚ ਆਤਮਾ ਮੋਟੀ ਹੋਵੇਗੀ ਅਤੇ ਕੀੜੀ 'ਚ ਛੋਟੀ ਹੋਵੇਗੀ, ਐਸਾ ਨਹੀਂ ਹੈ। ਉਹ ਸਭ ਦੇ ਵਿੱਚ ਇੱਕੋ ਜਿਹੀ ਜਲ ਥਲ ਮਈਅਲ ਪੂਰਿਆ, ਸੁਆਮੀ ਸਿਰਜਣਹਾਰ, ਅਨੇਕ ਭਾਂਤ ਹੋਏ ਪਸਰਿਆ, ਨਾਨਕ ਏਕ ਅੰਕਾਰ। ਅਨੇਕਾਂ ਰੂਪਾਂ ਵਿੱਚ ਉਹ ਵਾਹਿਗੁਰੂ ਇੱਕੋ ਜਿਹੀ ਵਿਆਪਕ ਹੈ। ਹਾਂਜੀ,
ਬਿਨ ਭੈ ਭਗਤੀ ਜਨਮ ਬਿਰੰਥ,
ਕਰਮ ਧਰਮ ਬਹੁ ਸੰਖ ਅਸੰਖ। ਉਸ ਪਰਮਾਤਮਾ ਨੇ ਜਿਹੜੇ ਜੀਵ ਬਣਾਏ ਨੇ ਸੰਖ ਗਿਣਤੀ ਤੋਂ ਪਰੇ, ਉਹਨਾਂ ਦੇ ਕਰਮ ਧਰਮ ਵੀ ਬਹੁਤੇ ਹਨ। ਵੱਖੋ ਵੱਖ ਕਰਮ, ਵੱਖਰੇ ਵੱਖਰੇ ਧਰਮ, ਵੱਖਰੇ ਵੱਖਰੇ ਰੀਤੀ ਰਿਵਾਜ, ਰਹਿਣ ਸਹਿਣ ਦੇ ਢੰਗ ਤਰੀਕੇ, ਧਰਮ ਜਿਹੜੇ ਹਨ ਉਹ ਸਭ ਦੇ ਵੱਖਰੇ ਵੱਖਰੇ ਹਨ, ਕਰਮ ਵੀ ਸਾਰਿਆਂ ਦੇ ਵੱਖਰੇ ਵੱਖਰੇ ਹਨ। ਜੇ ਕੋਈ ਇੱਕ ਕਰਨ ਦੀ ਕੋਸ਼ਿਸ਼ ਕਰੇ ਤਾਂ ਉਹ ਮੂਰਖ ਹੈ, ਉਹਨੂੰ ਸਿਆਣਾ ਨਹੀਂ ਕਿਹਾ ਜਾਏਗਾ। ਇਹੋ ਜਿਹੀ ਗਲਤੀ ਕਈ ਬੰਦਿਆਂ ਨੇ ਕੀਤੀ, ਮੂੰਹ ਦੀ ਖਾ ਕੇ ਰਹਿ ਗਏ। ਔਰੰਗਜ਼ੇਬ ਕਹਿੰਦਾ ਸੀ, ਮੈਂ ਸਾਰੀ ਦੁਨੀਆ ਇੱਕੋ ਜਿਹੀ ਬਣਾ ਦਿਆਂ, ਸਾਰੇ ਮੁਸਲਮਾਨ ਹੋ ਜਾਣ, ਦੂਸਰਾ ਕੋਈ ਧਰਮ ਨਾ ਰਹੇ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਇਹ ਤੇਰੀ ਮੂਰਖਤਾ ਹੈ, ਤੂੰ ਤਾਂ 2 ਤੋਂ 1 ਕਰਨਾ ਚਾਹੁੰਦਾ ਹੈ ਹਿੰਦੂ ਮੁਸਲਮਾਨ ਨੂੰ। ਇੱਥੇ ਤਾਂ ਤੀਸਰਾ ਪੰਥ ਵੀ ਚੱਲਣ ਵਾਲਾ, ਖਾਲਸਾ ਪੰਥ। ਸੋ ਦੁਨੀਆ ਦੇ ਵਿੱਚ ਵਾਹਿਗੁਰੂ ਨੇ ਸਭ ਦੀ ਮੱਤ ਵੱਖਰੀ ਵੱਖਰੀ ਬਣਾਈ ਹੋਈ ਹੈ। ਜਿੰਨੇ ਲੋਕਾਂ ਦੇ ਦਿਮਾਗ ਨੇ, ਜਿੰਨੇ ਲੋਕਾਂ ਦੇ ਵਿਚਾਰ ਨੇ, ਆਪੋ ਆਪਣਾ ਉਹਨਾਂ ਦਾ ਧਰਮ ਬਣ ਜਾਂਦਾ ਹੈ, ਅਤੇ ਉਹਨੂੰ ਸਾਧ ਸੰਗਤ ਦੀ ਕਿਸੇ ਤਰੀਕੇ ਨਾਲ ਵੀ ਮਿਟਾਇਆ ਨਹੀਂ ਜਾ ਸਕਦਾ। ਹਾਂ, ਜੇ ਗਿਆਨ ਹੋ ਜਾਵੇ ਪਰਮਾਰਥ ਦਾ, ਪਰਮੇਸ਼ਰ ਦਾ, ਵਾਹਿਗੁਰੂ ਦਾ, ਤਾਂ ਫਿਰ ਝਗੜੇ ਮਿਟ ਸਕਦੇ ਹਨ। ਝਗੜੇ ਜਿਹੜੇ ਹਨ ਉਹ ਮੈਂ ਮੇਰੀ ਦੇ ਹਨ, ਹਉਮੈ ਦੇ ਹਨ। ਧਰਮ ਕੋਈ ਨਹੀਂ ਕਿਸੇ ਨਾਲ ਲੜਦਾ। ਮਜ੍ਹਬ ਨਹੀਂ ਸਿਖਾਤਾ ਆਪਸ ਮੇਂ ਬੈਰ ਰੱਖਣਾ। ਸਰ ਮੁਹੰਮਦ ਇਕਬਾਲ ਉਰਦੂ ਫਾਰਸੀ ਦੇ ਬੜੇ ਵੱਡੇ ਵਿਦਵਾਨ ਹੋਏ ਨੇ, ਉਹਨਾਂ ਨੇ ਲਿਖਿਆ ਵੀ ਧਰਮ ਤਾਂ ਕੋਈ ਨਹੀਂ ਸਿਖਾਉਂਦਾ ਕਿਸੇ ਨਾਲ ਵੀ ਵੈਰ ਕਰਨਾ। ਕੋਈ ਧਰਮ ਨਹੀਂ ਕਹਿੰਦਾ ਵੀ ਕਿਸੇ ਨੂੰ ਮਾਰੋ, ਕਿਸੇ ਦਾ ਵਿਰੋਧ ਕਰੋ, ਕਿਸੇ ਦੀ ਆਲੋਚਨਾ ਕਰੋ, किसी की निंदा करो कोई धर्म नहीं सिखाता। होमै हंकार ईरखा बखीली जिहड़े बंदे च बड़े होए ने वह जदों सिर चुकते ने तो उदों लोग एक दूजे की निंदा करते ने बदनामी करते ने दूजे धर्मां नूं नीवां दिखाते ने अपने धर्म नूं वड्डा कहना चाहते ने। इहो जिहे लोग जिहड़े ने उह समाज विच लड़ाइयां झगड़े धर्म के नां ते खड़े कर देंदे। पर जे किसी नूं इह सोझी आ जाए गुरबाणी द्वारा उहदे तपदे सड़दे बलदे हिरदे नूं ठंड पै जाए तो वह इस तरह का विरोध जिहड़ा है वह ना करे तो शांति आ जाती है संसार विच। पर वाहिगुरू का हुक्म इहो जिहा है परमेश्वर ने वक्री वक्री मत वक्रे वक्रे विचार बनाए ने उहदे करके लोग जिहड़े ने अपने अपने कर्म धर्म करी जाते हैं तो लड़ी जाते हैं। कर्म धर्म बहु संख असंख महाराज कहते कर्म धर्म भी लोगों के गिणती तो बाहर ही हैं संख्या तो परे हैं कोई गिण नहीं सकता किन्ने क धर्म हैं संसार दे विच जिन्ने बंदे उन्ने ही धर्म हैं। कई बार साढ़े सिंह भी घबरा जाते हैं आखिर जी साड़ी एक मर्यादा होनी चाहिए है देखो फलाना इदा कर रहा फलाना इदा कर रहा फलाना इदा कर रहा। यह सोच खालसा जी भी मर्यादा एक होनी चाहिए है ये भी औरंगजेब वाली सोच है वो भी यही कहता सी एक मर्यादा होनी चाहिए है असी भी फिर उही गल करी जाने। जदों महाराज की बाणी कह रही है मेरे प्रभ एक खेद रचाया कोई ना किसी जिहा उपाया एक पासे असी गुरु ग्रंथ साहब नूं गुरु मानते हाँ दूजे पासे असी गुरु ग्रंथ साहब की गल सुनते कोई नहीं। महाराज कहिंदे परमेश्वर ने वक्रे वक्रे बनाए ने इन्हां नूं कट्ठे नहीं किया जा सकता। कई बार देखा एक मर्यादा वाले भी आपस च लड़ पैंदे जिहड़े एक मर्यादा नूं मनदे ने वह भी एक दूजे दीआं पग्गां ला दिंदे ने। ते फिर साध संगत जी महाराज साहब जी की बाणी द्वारा ही साढ़े अंदर ठंड पवे तो एकता हो सकती है होर किसी तरीके नाल नहीं हो सकती। जिन्ना चिर अंदर नहीं भिजदा उन्ना चिर एक कला कलेश मिटते नहीं। महाराज साहब जी कहते बिन पै भगती जन्म बिरंथ बिना परमेश्वर की प्रेमा भगती दे जन्म बिरथे जा रहे ने जिंदगी लंघ रही है सारियां दी एवें कला कलेश विच जिंदगी लंघ रही है। हाँ जी
हर गुण गाव है मिल परमारंथ
जिहड़े परमेश्वर दे गुण गाते ने साध संगत मिल के उन्हां नूं परमार्थ की प्राप्ति होंदी है। दुनियावी चीज़ां की प्राप्ति नूं अर्थ कहिंदे ने ते ਇਹ ਤਾਂ ਰੋਟੀ ਕੱਪੜਾ ਮਕਾਨ ਵਾਹਿਗੁਰੂ ਨੇ ਸਾਰਿਆਂ ਦੇ ਬੰਦੋਬਸਤ ਕੀਤਾ ਹੀ ਹੈ ਕੋਈ ਮਿਹਨਤ ਕਰਕੇ ਮਜ਼ਦੂਰੀ ਕਰਕੇ ਦਿਹਾੜੀ ਕਰਕੇ ਕੰਮ ਕਰਕੇ ਨੌਕਰੀ ਕਰਕੇ ਖੇਤੀਬਾੜੀ ਕਰਕੇ ਕੰਮ ਕਾਰ ਕਰਕੇ ਅਸੀਂ ਪ੍ਰਾਪਤ ਕਰਦੇ ਹਾਂ। ਸਿਰ ਸਿਰ ਰਿਜਕ ਸੰਵਾਹੇ ਠਾਕੁਰ ਕਾਹੇ ਮਨ ਭਉ ਕਰਿਆ ਵਾਹਿਗੁਰੂ ਨੇ ਸਾਰਿਆਂ ਦਾ ਕੋਈ ਨਾ ਕੋਈ ਵਸੀਲਾ ਹੀਲਾ ਬਣਾਇਆ ਹੋਇਆ। ਪਰ ਜਿਹੜੀ ਪਰਮਾਰਥ ਦੀ ਪ੍ਰਾਪਤੀ ਹੈ ਉਹ ਕੀਰਤਨ ਕਥਾ ਰਾਹੀਂ ਹੁੰਦੀ ਹੈ। ਹਰ ਗੁਣ ਗਾਵ ਹੈ ਜਦੋਂ ਵਾਹਿਗੁਰੂ ਦੇ ਗੁਣ ਗਾਉਂਦੇ ਹਨ ਮਿਲ ਪਰਮਾਰੰਥ ਉਦੋਂ ਪਰਮਾਰਥ ਦੀ ਸਿੱਧੀ ਹੁੰਦੀ ਹੈ ਪਰਮਾਰਥ ਪ੍ਰਾਪਤ ਹੁੰਦਾ ਹੈ ਪਰਮੇਸ਼ਰ ਪ੍ਰਾਪਤ ਹੁੰਦਾ ਹੈ।
ਆਪ ਮਰੇ ਮਾਰੇ ਵੀ ਆਪ
ਜਦੋਂ ਗੁਰੂ ਦੇ ਨਾਲ ਕੋਈ ਜੁੜ ਜਾਂਦਾ ਹੈ ਹਰੀ ਦੇ ਗੁਣ ਗਾਉਂਦਾ ਹੈ ਭਜਨ ਕੀਰਤਨ ਸਿਮਰਨ ਵਿੱਚ ਬਾਣੀ ਵਿੱਚ ਸੁਰਤੀ ਲੱਗ ਜਾਂਦੀ ਹੈ ਉਦੋਂ ਫਿਰ ਉਹਨੂੰ ਇਹ ਸਮਝ ਆਉਂਦੀ ਹੈ ਵੀ ਸਾਰਾ ਕੁਝ ਵਾਹਿਗੁਰੂ ਦੇ ਹੁਕਮ 'ਚ ਹੋ ਰਿਹਾ। ਫਿਰ ਉਹ ਮੈਂ ਮੇਰੀ ਨਹੀਂ ਕਰਦਾ ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਉਮੈ ਕਹੇ ਨਾ ਕੋਏ ਜੇ ਹੁਕਮ ਨੂੰ ਬੁੱਝ ਲਵੇ ਫਿਰ ਹਉਮੈ ਵਿੱਚ ਨਹੀਂ ਬੋਲਦਾ। ਜਿੰਨਾ ਚਿਰ ਹੁਕਮ ਨੂੰ ਨਹੀਂ ਬੁੱਝਦਾ ਓਨਾ ਚਿਰ ਕਹਿੰਦਾ ਉਹ ਫਲਾਣਾ ਬੰਦਾ ਗਲਤ ਕਰ ਰਿਹਾ ਉਹ ਫਲਾਣਾ ਬੰਦਾ ਗਲਤ ਕਰ ਰਿਹਾ ਉਹ ਠੀਕ ਨਹੀਂ ਕਰ ਰਿਹਾ ਦੂਜਿਆਂ ਦੀ ਫਿਰ ਔਗਣ ਵੇਖਦਾ ਮੀਨ ਮੇਖ ਓਨਾ ਚਿਰ ਹੁੰਦੀ ਹੈ ਜਿੰਨਾ ਚਿਰ ਹਉਮੈ 'ਚ ਹੁੰਦਾ ਓਨਾ ਚਿਰ ਉਹ ਕੁੱਟਦਾ ਸੜਦਾ ਵੀ ਰਹਿੰਦਾ ਆਪਣੇ ਅੰਦਰ ਅੰਦਰ ਹਾਂਡੀ ਉਬਲਦੀ ਰਹਿੰਦੀ ਹੈ ਕੰਡੇ ਸੜਦੇ ਰਹਿੰਦੇ ਹੈ ਮਿਲਦਾ ਕੱਖ ਵੀ ਨਹੀਂ। ਆਖੋ ਸ੍ਰੀ ਵਾਹਿਗੁਰੂ ਸੱਚੇ ਪਾਤਸ਼ਾਹ ਵਚਨ ਕਰਦੇ ਹੈ ਜਬ ਲੱਗ ਹੁਕਮ ਨਾ ਬੂਝਦਾ ਤਬ ਹੀ ਲੋ ਦੁਖੀ ਆ। ਦੁਖੀ ਕਿੰਨਾ ਚਿਰ ਹੈ ਜਿੰਨਾ ਚਿਰ ਹੁਕਮ ਨੂੰ ਨਹੀਂ ਬੁੱਝਦਾ ਆਪਾਂ ਸਾਰੇ ਹੀ ਇੱਦਾਂ ਹੀ ਹਾਂ, ਜਦੋਂ ਹੁਕਮ ਦੀ ਗੱਲ ਯਾਦ ਆਉਂਦੀ ਉਦੋਂ ਸ਼ਾਂਤ ਹੋ ਜਾਂਦਾ ਮਨ ਵਿੱਚ, ਭਾਣੇ ਵਿੱਚ ਸਭ ਠੀਕ। ਜਦੋਂ ਫਿਰ ਮੈਂ ਆ ਜਾਂਦੀ ਹੈ ਹੁਕਮ ਨੂੰ ਆਪਾਂ ਭੁੱਲ ਜਾਂਦੇ ਹਾਂ, ਫਿਰ ਆਪਾਂ ਇਹ ਕੀ ਹੋ ਗਿਆ, ਇੱਦਾਂ ਕਿਉਂ ਹੋ ਗਿਆ, ਉਹ ਫਲਾਣੇ ਬੰਦੇ ਨੇ ਇੱਦਾਂ ਕਰਤਾ, ਉਹ ਫਲਾਣੇ ਇੱਦਾਂ ਕਰਤਾ, ਫਿਰ ਸਾਰਾ ਧਿਆਨ ਦੂਜਿਆਂ 'ਤੇ ਚਲਾ ਜਾਂਦਾ। ਇਹ ਸਾਡੇ ਅੰਦਰ ਦੀ ਪ੍ਰੋਬਲਮ ਹੈ, ਸਾਡੇ ਮਨ ਦੀ ਦਸ਼ਾ ਹੈ। ਮਹਾਰਾਜ ਕਹਿੰਦੇ ਜਿੰਨਾ ਚਿਰ ਹੁਕਮ ਨਹੀਂ ਬੁੱਝਦਾ ਓਨਾ ਚਿਰ ਦੁਖੀ ਹੈ, ਜਬ ਲਗ ਹੁਕਮ ਨਾ ਬੂਝਦਾ ਤਬ ਹੀ ਲੋ ਦੁਖੀਆ, ਅਤੇ ਗੁਰਮਿਲ ਹੁਕਮ ਪਛਾਣਿਆ ਤਬ ਹੀ ਤੇ ਸੁਖੀਆ। ਜਦੋਂ ਹੁਕਮ ਪਛਾਣ ਲਿਆ ਸੁਖੀ ਹੋ ਜਾਂਦਾ, ਕਹਿੰਦਾ ਬਸ ਠੀਕ ਹੈ, ਜੋ ਵਾਹਿਗੁਰੂ ਕਰ ਰਿਹਾ ਹੋ ਰਿਹਾ, ਮੇਰਾ ਕੀ ਹੈ ਕਛੂ ਨ ਹੋਏ, ਕਰ ਹੈ ਰਾਮ ਹੋਏ ਹੈ ਸੋਏ। ਨਾਨਕ ਹੁਕਮ ਹੈ ਜੇ ਬੁੱਝੈ, ਜੇ ਹੁਕਮ ਨੂੰ ਬੁੱਝਦਾ ਹੈ ਸਮਝਦਾ ਹੈ ਤਾਂ ਹਉਮੈ ਕਹੇ ਨਾ ਕੋਏ, ਫਿਰ ਮੈਂ ਨਹੀਂ ਕਰਦਾ। ਮਹਾਰਾਜ ਸਾਹਿਬ ਜੀ ਕਹਿੰਦੇ ਉਸ ਵੇਲੇ ਉਹਨੂੰ ਸਮਝ ਕੀ ਆਉਂਦੀ ਹੈ, ਆਪ ਮਰੈ ਮਾਰੇ ਪੀ ਆਪ, ਕਿ ਮਰਨ ਵਾਲਾ ਵੀ ਆਪ ਹੈ ਅਤੇ ਮਰਨ ਵਾਲਾ ਵੀ ਆਪ ਹੈ, ਮਰਨ ਵਾਲਾ ਵੀ ਆਪ ਹੈ ਮਾਰਨ ਵਾਲਾ ਵੀ ਆਪ ਹੈ। ਮੰਨ ਲਓ ਕਿਸੇ ਨੇ ਕਿਸੇ ਨੂੰ ਮਾਰ ਦਿੱਤਾ, ਤਲਵਾਰ ਨਾਲ ਮਾਰਤਾ, ਗੋਲੀ ਨਾਲ ਮਾਰਤਾ, ਬਰਛੇ ਨਾਲ ਮਾਰਤਾ, ਅਸੀਂ ਕਹਾਂਗੇ ਫਲਾਣੇ ਬੰਦੇ ਨੇ ਫਲਾਣੇ ਨੂੰ ਮਾਰਤਾ, ਬੜਾ ਮਾੜਾ ਕੰਮ ਹੋਇਆ, ਕਿਉਂਕਿ ਅਸੀਂ ਹਉਮੈ ਵਿੱਚ, ਹਉਮੈ ਵਿੱਚ ਬੰਦਾ ਹੀ ਕਹੇਗਾ ਫਲਾਣੇ ਬੰਦੇ ਨੇ ਕਤਲ ਕੀਤਾ, ਬਹੁਤ ਮਾੜਾ ਕੀਤਾ। ਇਹ ਦੁਨਿਆਵੀ ਮਰਿਆਦਾ ਹੈ, ਦੁਨਿਆਵੀ ਇੱਦਾਂ ਹੀ ਹੈ, ਇਸ ਤੋਂ ਉੱਪਰ ਦੁਨੀਆ ਸੋਚ ਵੀ ਨਹੀਂ ਸਕਦੀ। ਪਰ ਬ੍ਰਹਮ ਗਿਆਨੀ ਨੂੰ ਪੁੱਛੋ, ਉਹ ਕਹਿੰਦਾ ਮਰਨ ਵਾਲੇ ਵਿੱਚ ਵੀ ਅਕਾਲ ਪੁਰਖ ਦੀ ਜੋਤ ਸੀ ਅਤੇ ਮਾਰਨ ਵਾਲੇ ਵਿੱਚ ਵੀ ਅਕਾਲ ਪੁਰਖ ਦੀ ਜੋਤ ਸੀ। ਇਹਨੂੰ ਦੁਨਿਆਵੀ ਲੋਕ ਹਜ਼ਮ ਨਹੀਂ ਕਰ ਸਕਦੇ। ਲੈ ਇਹ ਕੀ ਹੋ ਗਿਆ ਜੀ, ਬੰਦਾ ਮਾਰ ਦਿੱਤਾ ਅਤੇ ਕਹਿੰਦੇ ਰੱਬ ਨੇ ਕਰਤਾ, ਅਸੀਂ ਕਿੱਥੇ ਬਰਦਾਸ਼ਤ ਕਰਾਂਗੇ। ਇਹ ਦੁਨਿਆਵੀ ਜਿਹੜੀ ਖੇਡ ਹੈ ਉਹਦੇ ਵਿੱਚ ਤਾਂ ਭਾਈ ਜਿਵੇਂ ਤੁਸੀਂ ਸੋਚਦੇ ਹੋ ਉੱਦਾਂ ਹੀ ਹੈ। ਪਰ ਜਿੱਥੇ ਗੁਰੂ ਨਾਨਕ ਸਾਹਿਬ ਪਹੁੰਚੇ ਨੇ, ਜਿੱਥੋਂ ਦੀ ਗੱਲ ਬਾਬਾ ਜੀ ਕਰ ਰਹੇ ਨੇ, ਉੱਥੇ ਸਾਡਾ ਕਾਨੂੰਨ, ਸਾਡੀ ਸ਼ਰ੍ਹਾ, ਸਾਡੇ ਨਿਯਮ, ਸਾਡੇ ਇਸ ਦੁਨੀਆ ਦੀ ਸੋਚ ਨਹੀਂ ਚਾਹੁੰਦੇ, ਉਹ ਉੱਪਰ ਦੀ ਗੱਲ ਹੈ। ਉੱਥੇ ਸਭ ਕੁਛ ਆਪ ਹੀ ਹੈ। ਉੱਥੇ ਗੁਰੂ ਅਰਜਨ ਦੇਵ ਸਾਹਿਬ ਜੀ ਪਾਤਸ਼ਾਹ ਨੂੰ ਤੱਤੀ ਤਵੀ ਵੀ ਪਰਮਾਤਮਾ ਦਾ ਰੂਪ ਨਜ਼ਰ ਦਿਸਦੀ ਹੈ, ਬਲਦੀ ਅੱਗ ਵਿੱਚ ਵੀ ਰੱਬ ਦਿਸਦਾ ਹੈ, ਤੱਤੇ ਰੇਤੇ ਵਿੱਚ ਵੀ ਰੱਬ ਦਿਸਦਾ ਹੈ, ਜਲਾਦ ਵਿੱਚ ਵੀ ਰੱਬ ਦਿਸਦਾ ਹੈ। ਉਹ ਅਵਸਥਾ ਬਹੁਤ ਉੱਚੀ ਹੈ। ਅਸੀਂ ਵੀ ਉੱਥੋਂ ਦੀਆਂ ਗੱਲਾਂ ਹੀ ਕਰ ਸਕਦੇ ਹਾਂ, ਕਥਾਵਾਚਕ ਜਿਹੜੇ ਹਾਂ, ਉੱਥੇ ਪਹੁੰਚਣਾ ਮੁਸ਼ਕਲ ਹੈ। ਹਰ ਵੇਲੇ ਬਿਰਤੀ ਟਿਕਾਣੀ ਔਖੀ ਹੈ, ਘੜੀ ਤੋਂ ਘੜੀ ਤਾਂ ਧਿਆਨ ਆ ਜਾਂਦਾ, ਪਰ ਜਦੋਂ ਬਾਹਰ ਨਿਕਲਦੇ ਹਾਂ ਗੁਰਦੁਆਰੇ ਤੋਂ, ਮਾਇਆ ਦੀਆਂ ਇਹੋ ਜਿਹੀਆਂ ਚਪੇੜਾਂ ਵੱਜਦੀਆਂ ਨੇ, ਢਾ ਲੈਂਦੀ ਹੈ। ਸੰਸਾਰ ਸੱਚਾ ਦਿਸਦਾ ਹੈ, ਗੁਰਬਾਣੀ ਕੋਲ ਆ ਕੇ ਬਹਿੰਦੇ ਹਾਂ, ਗੁਰਬਾਣੀ ਦੀ ਗੱਲ ਸੁਣਦੇ ਹਾਂ, ਫਿਰ ਦੁਨੀਆ ਝੂਠੀ ਦਿਸਦੀ ਹੈ। ਜਦੋਂ ਬਾਹਰ ਨਿਕਲਦੇ ਹਾਂ ਫਿਰ ਦੁਨੀਆ ਸੱਚੀ ਦਿਸਦੀ ਹੈ। ਗੁਰੂ ਸਾਹਿਬ ਇੱਥੇ ਜਿੱਥੇ ਬੋਲ ਰਹੇ ਨੇ ਸਾਧ ਸੰਗਤ ਜੀ, ਗੁਰੂ ਨਾਨਕ ਦੇਵ ਜੀ ਬਹੁਤ ਉੱਚੇ ਪੱਧਰ 'ਤੇ ਕਹਿ ਰਹੇ ਨੇ, ਆਪ ਮਰੈ, ਜਿਹੜਾ ਮਰਿਆ ਹੈ, ਜਿਸ ਨੂੰ ਮਾਰਿਆ ਗਿਆ ਹੈ, ਕਤਲ ਕੀਤਾ ਗਿਆ ਹੈ, ਉਹ ਵੀ ਆਪ, ਉਹਦੇ ਵਿੱਚ ਵੀ ਜੋਤ ਸੇਮ ਉਹੀ ਹੈ, ਅਕਾਲ ਪੁਰਖ ਦੀ ਜੋਤ ਹੈ। ਜਿਸ ਨੇ ਮਾਰਿਆ ਹੈ, ਬਰਛਾ, ਤਲਵਾਰ, ਬੰਦੂਕ, ਗੋਲੀ ਚਲਾਈ ਹੈ, ਉਹ ਵੀ ਆਪ ਹੈ। ਇਹ ਸੰਸਾਰ 'ਚ ਮਰਨ ਵਾਲਾ ਆਪਾਂ ਸਾਰਿਆਂ ਮਰਨਾ ਹੀ ਹੈ, ਸਾਰਿਆਂ ਨੇ ਮਰਨਾ, ਅਤੇ ਮਾਰਨਾ ਵੀ ਅਕਾਲ ਪੁਰਖ ਨੇ ਕਿਸੇ ਨਾ ਕਿਸੇ ਬਹਾਨੇ ਨਾਲ ਮਾਰਨਾ। ਹੀਲੇ ਹਨ ਬਹਾਨੇ ਮੌਤ, ਕਾਲ ਆਪਣੋ ਨਾਮ ਛਪਾਈ, ਅਵਰਨ ਕੇ ਸਿਰ ਦੇ ਬੁਰਿਆਈ। ਸ੍ਰੀ ਮੁੱਖ ਵਾਕ ਪਾਤਸ਼ਾਹ ਦਸਵੀਂ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਲਿਖਦੇ ਨੇ, ਕਾਲ ਆਪਣੋ ਨਾਮ ਛਪਾਈ, ਕਾਲ ਪੁਰਖ ਆਪਣਾ ਨਾਮ ਛਪਾ ਲੈਂਦਾ, ਅਵਰਨ ਕੇ ਸਿਰ ਦੇ ਬੁਰਿਆਈ, ਦੂਜਿਆਂ ਦੇ ਸਿਰ ਬੁਰਿਆਈ ਦਿੰਦਾ। ਉਹ ਫਲਾਣੇ ਨੇ ਫਲਾਣੇ ਨੂੰ ਮਾਰਤਾ, ਮਾਰਦਾ ਤਾਂ ਆਪ ਹੈ ਅਤੇ ਨਾ ਪੈ ਜਾਂਦਾ ਦੂਜੇ ਦਾ। ਉਹ ਜੀ ਉਹਨੂੰ ਹਾਰਟ ਅਟੈਕ ਨੇ ਮਾਰਤਾ, ਉਹਨੂੰ ਸ਼ੂਗਰ ਨੇ ਮਾਰਤਾ, ਉਹਨੂੰ ਕੈਂਸਰ ਨੇ ਮਾਰਤਾ, ਉਹਨੂੰ ਬੁਖਾਰ ਨੇ ਮਾਰਤਾ, ਉਹਨੂੰ ਇਸ ਬਿਮਾਰੀ ਨੇ ਮਾਰਤਾ, ਉਹਨੂੰ ਉਸ ਬਿਮਾਰੀ ਨੇ ਮਾਰਤਾ। ਬਿਮਾਰੀਆਂ ਵੀ ਤੇ ਉਹ ਆਪ ਹੀ ਬਣਿਆ ਹੋਇਆ। ਆਖੋ ਸ੍ਰੀ ਵਾਹਿਗੁਰੂ, ਬਿਮਾਰੀਆਂ ਵਿੱਚ ਵੀ ਉਹਦੀ ਜੋਤ ਹੈ। ਕਿਹੜੀ ਚੀਜ਼ ਤੁਸੀਂ ਕਹਿ ਸਕਦੇ ਹੋ ਵੀ ਜੋਤ ਨਹੀਂ? ਦੱਸੋ, ਹਰ ਚੀਜ਼ ਵਿੱਚ ਉਹ ਹੈ। ਇਹ ਹੁਕਮ ਦੀ ਖੇਡ ਹੈ, ਹਰ ਚੀਜ਼ ਵਿੱਚ ਉਹ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ, ਨਮੋ ਰੋਗ ਰੋਗੇ, ਰੋਗਾਂ ਦੇ ਵਿੱਚ ਵੀ ਆਪ ਹੀ ਹੈ, ਰੋਗ ਵੀ ਆਪ ਬਣਿਆ ਹੋਇਆ ਅਤੇ ਰੋਗਾਂ ਨੂੰ ਵੀ ਰੋਗ ਬਣ ਕੇ ਚਿੰਬੜਦਾ। ਰੋਗ ਰੋਗੇ, ਰੋਗਾਂ ਨੂੰ ਵੀ ਰੋਗ ਰੋਗ ਲੱਗਦਾ ਹੈ, ਰੋਗਾਂ ਨੂੰ ਵੀ ਰੋਗ ਲੱਗਦਾ, ਹਾਂ ਲੱਗਦਾ। ਰੋਗਾਂ ਨੂੰ ਰੋਗ ਦਵਾਈ ਲੱਗਦੀ ਹੈ, ਮੈਡੀਸਨ। ਮੰਨ ਲਓ ਕੈਂਸਰ ਹੈ ਅਤੇ ਉਹਦੀ ਜਿਹੜੀ ਦਵਾਈ ਹੈ ਉਹ ਕੈਂਸਰ ਨੂੰ ਮਾਰਦੀ ਹੈ, ਉਹਨੂੰ ਰੋਗ ਬਣ ਕੇ ਲੱਗੀ ਹੈ। ਨਵੋ ਰੋਗ ਰੋਗੇ, ਵਾਹਿਗੁਰੂ ਉੱਧਰ ਦਵਾਈ ਵਿੱਚ ਵੀ ਆਪ ਹੈ ਅਤੇ ਉੱਧਰ ਰੋਗ ਵਿੱਚ ਵੀ ਆਪ ਹੈ। ਸਾਰੀ ਖੇਡ ਆਪਣੀ ਹੈ, ਆਪ ਮਰੇ ਮਾਰੇ ਵੀ ਆਪ, ਆਪ ਹੀ ਮਰਦਾ ਅਤੇ ਆਪ ਹੀ ਮਾਰਦਾ।
ਆਪ ਉਹ ਪਾਏ ਥਾਪ ਉਹ ਥਾਪ,
ਆਪ ਹੀ ਸਭ ਨੂੰ ਪੈਦਾ ਕਰਦਾ, ਆਪ ਹੀ ਥਾਪਦਾ, ਪਦਵੀਆਂ ਦਿੰਦਾ, ਆਪ ਹੀ ਉਹ ਥਾਪ ਚੁੱਕ ਕੇ ਪਰੇ ਬਿਠਾ ਦਿੰਦਾ। ਕਹੂੰ ਮਹਾਰਾਜਨ ਕੋ ਦੀਜਤ ਅਨੰਤ ਦਾਨ, ਕਹੂੰ ਮਹਾਰਾਜਨ ਤੇ ਛੀਨ ਛਿੱਤ ਲੇਤ ਹੋ। ਕਿਤੇ ਮਹਾਰਾਜਿਆਂ ਨੂੰ ਖਜ਼ਾਨੇ ਰਾਜ ਭਾਗ ਤਾਜੋ ਤਖਤ ਦਿੰਦਾ ਹੈ, ਅਤੇ ਕਦੀ ਉਹਨਾਂ ਮਹਾਰਾਜਿਆਂ ਰਾਜਿਆਂ ਨੂੰ ਤਖਤ ਤੋਂ ਲਾਹ ਕੇ ਸਾਰਾ ਕੁਝ ਖੋਹ ਕੇ ਦਰ ਦਰ 'ਤੇ ਭੀਖ ਮੰਗਾ ਦਿੰਦਾ। ਨਦਰਿਓ ਪੱਠੀ ਜੇ ਕਰੇ ਸੁਲਤਾਨਾ ਕਾਉ ਕਰਾਏਂਦਾ, ਦਰ ਮੰਗਣ ਭਿੱਖ ਨਾ ਪਾਏਂਦਾ। ਇਹ ਸਭ ਉਹਦੀ ਖੇਡ ਹੈ, ਆਪ ਹੀ ਥਾਪਦਾ ਹੈ ਅਤੇ ਆਪ ਹੀ ਉਥਾਪਦਾ ਹੈ। ਹਾਂਜੀ,
ਸ੍ਰਿਸ਼ਟ ਉਪਾਈ ਜੋਤੀ ਤੂੰ ਜਾਤ,
ਸਾਰੀ ਸ੍ਰਿਸ਼ਟੀ ਵਾਹਿਗੁਰੂ ਤੂੰ ਬਣਾਈ ਹੈ, ਜੋਤੀ ਆਪਣੀ ਸਾਰਿਆਂ 'ਚ ਰੱਖੀ ਹੈ। ਜਾਤਾਂ ਵੱਖਰੀਆਂ ਵੱਖਰੀਆਂ ਬਣਾਈਆਂ ਨੇ, ਇਹ ਪਸ਼ੂ ਦੀ ਜਾਤ ਹੈ, ਇਹ ਪੰਛੀ ਦੀ ਜਾਤ ਹੈ, ਇਹ ਇਸਤਰੀਆਂ ਦੀ ਜਾਤ ਹੈ, ਇਹ ਮਰਦਾਂ ਦੀ ਜਾਤ ਹੈ, ਫਿਰ ਬਹੁਤ ਜਾਤਾਂ ਨੇ। ਕਿੰਨੀਆਂ ਕੁ ਜਾਤਾਂ ਨੇ? ਇਹ ਜੀ ਇਹ ਪਠਾਣ ਨੇ, ਇਹ ਮੁਗਲ ਨੇ, ਇਹ ਹਿੰਦੂ ਨੇ, ਮੁਸਲਮਾਨ ਨੇ, ਇਹ ਬ੍ਰਾਹਮਣ ਨੇ, ਖੱਤਰੀ ਨੇ, ਇਹ ਜੱਟ ਨੇ, ਇਹ ਵੈਸ਼ ਨੇ, ਇਹ ਸ਼ੂਦਰ ਨੇ, ਇਹ ਚਮਿਆਰ ਨੇ, ਇਹ ਲੁਹਾਰ ਨੇ, ਤਰਖਾਣ ਨੇ, ਕਿੰਨੀਆਂ ਕੁ ਜਾਤਾਂ ਨੇ? ਭਾਈ ਗੁਰਦਾਸ ਜੀ ਨੇ ਆਪਣੀ 12 'ਚ ਜਾਤਾਂ ਗਿਣਾਈਆਂ, ਗਿਣੀਆਂ ਨਹੀਂ ਜਾਂਦੀਆਂ, ਇੰਨੀਆਂ ਜਾਤਾਂ ਨੇ। ਫਿਰ ਗੋਤਰ ਨੇ, ਇਹ ਜੋਤਾਂ, ਇਹ ਸਾਰੀ ਇੱਕ ਜੋਤ ਦਾ ਹੀ ਪਸਾਰਾ ਹੈ। ਜੋਤ ਇੱਕੋ ਹੈ, ਜੋਤੀ ਕਾਲ ਪੁਰਖ ਦੀ ਜੋਤੀ ਤੋਂ ਫਿਰ ਕੀ ਹੈ? ਜਾਤ, ਜਾਤ ਮੈਂ ਜੋਤ, ਜੋਤ ਮੈਂ ਜਾਤਾ, ਅਕਲ ਕਲਾਂ ਭਰਪੂਰ ਰਹਿਆ। ਜਾਤ ਵਿੱਚ ਜੋਤ ਹੈ, ਜਿੰਨੀਆਂ ਜਾਤਾਂ ਨੇ ਉਹਨਾਂ ਵਿੱਚ ਜੋਤ ਇੱਕੋ ਹੀ ਹੈ, ਅਤੇ ਉਸ ਜੋਤ ਕਰਕੇ ਹੀ ਸਾਰੀਆਂ ਜਾਤਾਂ ਨੇ, ਉਸ ਜੋਤ ਕਰਕੇ ਹੀ ਜਾਤਾਂ ਨੇ। ਜਾਤ ਹੁੰਦੀ ਜਾਣ ਪਛਾਣ, ਜਾਤ ਸ਼ਬਦ ਦਾ ਜੇ ਮੂਲ ਲੱਭੀਏ ਤਾਂ ਗਿਆਤ ਹੈ, ਅਤੇ ਗਿਆਤ ਦਾ ਅਰਥ ਹੈ ਗਿਆਨ। ਕਿਸੇ ਦੀ ਜਾਣ ਪਛਾਣ ਹੋਣੀ, ਕਿਸੇ ਦੀ ਪਰਖ ਹੋਣੀ, ਫਲਾਣਾ ਬੰਦਾ ਅਸੀਂ ਜੀ ਉਹਦੇ ਘਰ ਜਾਣਾ, ਉਹ ਕਹਿੰਦੇ ਉਹ ਕੀ ਕੰਮ ਕਰਦਾ? ਅਖੇ ਜੀ ਲੱਕੜ ਦਾ ਕੰਮ ਕਰਦਾ, ਤਖਾਣ ਹੈ। ਉਹ ਮੁਹੱਲੇ ਚਲੇ ਜਾਓ, ਉਹਦਾ ਘਰ ਉੱਥੇ ਹੈ। ਉਹ ਫਲਾਣੇ ਦੇ ਘਰ ਜਾਣਾ, ਉਹ ਕੀ ਕੰਮ ਕਰਦਾ? ਬਿਜਲੀ ਦਾ ਕੰਮ ਕਰਦਾ, ਇਲੈਕਟ੍ਰੀਸ਼ਨ ਹੈ। ਕਹਿੰਦੇ ਉਹਦਾ ਘਰ ਹੈ, ਉੱਥੇ ਚਲੇ ਜਾਓ। ਕੰਮ ਤੋਂ ਯਾਦ ਬਣਦੀ ਹੈ, ਪਛਾਣ ਬਣਦੀ ਹੈ। ਵਾਹਿਗੁਰੂ ਨੇ ਸਭ ਦੀ ਵੱਖਰੀ ਵੱਖਰੀ ਜਾਣ ਪਛਾਣ ਬਣਾਈ ਹੋਈ ਹੈ। ਇੱਥੋਂ ਤੱਕ ਵੀ ਬੰਦਿਆਂ ਦੀਆਂ ਜਾਤਾਂ ਨੇ, ਪਸ਼ੂਆਂ ਦੀਆਂ ਵੀ ਜਾਤਾਂ ਨੇ। ਆਪਣੇ ਪੰਜਾਬ 'ਚ ਕਹਿੰਦੇ ਨਾ ਵੀ ਇਹ ਨਗੌਰੀ ਬਲਦ ਹੈ, ਇਹ ਫਲਾਣਾ ਬਲਦ ਹੈ, ਇਹ ਫਲਾਣੀ ਕਿਸਮ ਦੀ ਮੱਝ ਹੈ, ਇਹ ਫਲਾਣੀ ਨਸਲ ਦੀ ਗਾਂ ਹੈ, ਇਹ ਜਰਸੀ ਹੈ, ਇਹ ਦੇਸੀ ਹੈ। ਪਸ਼ੂਆਂ ਪੰਛੀਆਂ ਵਿੱਚ ਵੀ ਜਾਤਾਂ ਨੇ, ਇਹ ਫਲਾਣੀ ਜਾਤ ਦਾ ਪੰਛੀ ਹੈ, ਇਹ ਫਲਾਣੀ ਜਾਤ ਦਾ ਪੰਛੀ। ਇੱਕ ਜੂਨੀ ਵਿੱਚ ਵੀ ਜਾਤਾਂ ਨੇ। ਇੱਕ ਜੂਨੀ ਮੰਨ ਲਓ ਘੋੜੇ ਨੇ, ਇਹ ਸਿੰਧੀ ਘੋੜੇ ਨੇ ਜੀ, ਇਹ ਅਰਬੀ ਘੋੜੇ ਨੇ, ਇਹ ਕਾਬਲ ਦੇ ਘੋੜੇ ਨੇ, ਇਹ ਪੰਜਾਬ ਦੇ ਨੇ, ਇਹ ਜੀ ਗੋਰਿਆਂ ਦੇ, ਯੂਰਪ ਦੇ ਘੋੜੇ ਨੇ। ਉਹਨਾਂ ਦੀ ਤੁਸੀਂ ਜਾਤ ਦੂਰੋਂ ਪਛਾਣ ਜਾਂਦੀ, ਇਹ ਫਲਾਣੀ ਜਾਤ ਦਾ ਘੋੜਾ, ਇਹ ਫਲਾਣੀ ਜਾਤ ਦੀ ਮੱਝ ਹੈ, ਫਲਾਣੀ ਜਾਤ ਦਾ ਇਹ ਜਾਨਵਰ ਹੈ। ਪਸ਼ੂਆਂ ਵਿੱਚ ਵੀ, ਪੰਛੀਆਂ ਵਿੱਚ ਵੀ, ਸਭ ਚੀਜ਼ਾਂ ਵਿੱਚ ਜਾਤਾਂ ਬਣੀਆਂ ਹੋਈਆਂ ਨੇ। ਉਹ ਕਿਹਨੇ ਬਣਾਈਆਂ ਨੇ? ਅਕਾਲ ਪੁਰਖ ਜੀ, ਤੁਸੀਂ ਬਣਾਈਆਂ ਨੇ। ਤੁਹਾਡੀ ਖੇਡ ਹੈ, ਸ੍ਰਿਸ਼ਟ ਉਪਾਈ, ਸ੍ਰਿਸ਼ਟ ਬਣਾਈ ਹੈ। ਜੋਤੀ ਤੂੰ ਜਾਤ, तेरी जोत करके ही सारे जातां नजर आउंदियां। जे तेरी जोत ना होवे कुछ भी ना होवे, जोत ना होवे ना कोई जानण वाला होवे ना जानण योग होवे, जानण योग और जानण वाला ये दोवें चीज़ां तेरी जोत करके हन।
शब्द विचार मिलन नहीं प्रात,
वाहेगुरु सारियां विच जातां विच जोत रूप होके विराजमान है पर दिसदा नहीं, प्रतीत नहीं हुंदा। जातां दिसदियां ने जोत नहीं दिसदी, आखो श्री वाहेगुरु। जातां दिसदियां ने सारियां नूं, जोत नहीं दिसदी। जोत किसनूं दिसदी है? जिहड़ा शब्द दी विचार करदा है। शब्द विचार मिलन नहीं प्रांत, उहनूं मिलन दे जे भ्रांति कोई भरम नहीं रहिंदा, प्राप्ति हो जांदी है, आखो श्री वाहेगुरु। शब्द नाल सब मैं जोत, जोत है सोए, दिसदा चानण सब मैं चानण होए। शब्द नाल ही पता लगता भी मैं जड़ियां जातां देख रहा, जातां नहीं है, तो बाहर का रूप है, अंदर तो जोत है। सच्चे पातशाह कहिंदे जाणो जोत, ना पुछो जाति। आप जात पुछते हैं, फला तेरी की जात है? हर एक जगह पर जात पुछी जाती, दुनियावी सोच। गुरु ग्रंथ साहब कहिंदे जात ना पुछो, जोत पुछो। जाणो जोत, जोत नूं जाणो, ना पुछो जाति। अगे जात ना है, अगे जात है नहीं, उत्थे जोत ही है। सो जोत ते जात दा इह वस, जात मैं जोत, जोत मैं जाता, अकल कला भरपूर रहिआ। बाहरी तौर ते जात है, ते जदों अंदर देखोगे ते जोत है। सच्चे पातशाह साहब जी कह रहे ने कि सृष्टि पाई ज्योति तू जात, शब्द विचार मिलन नहीं प्रांत। प्रांत कहिंदे भ्रांति, भरम होना। शब्द नूं विचार के भरम नहीं रहिंदा कोई, फिर जोत काल पुरख की लटा लट जगदी सारे में नजर आ जाती है।
सूतक अग्न पखै जग खाए,
सो गल चल रही सी सूतक की। ब्राह्मण सूतक का बड़ा विचार करते, होर जो उन्होंने मनण वाले वह भी करते। महाराज कहते पंडित जी सूतक तो अग विच भी है, सूतक तो अग विच, अग भी अपवित्र है, वह भी झूठी है, क्योंकि वह सारियां नूं खा जांदी, साड़ दिंदी है, सारे उहदे च मर जांदे ने। सूतक अगन पख है, अग पखदी है जिहड़ी, वह भी उहदे विच भी सूतक अपवित्रता अशुद्धि है, क्योंकि वह भी जग खाए, जग नूं खांदी है। हर चीज़ अग विच ही सड़नी है, अग दे विच समा जाणी है। मौत ते मर बंदा चढ़ाई करदा उहनूं भी अग 'च ही साड़दे ने। इस करके महाराज साहब जी कहते अग विच भी अपवित्रता अशुद्धि अग विच ही है। तुसीं कहिंदे वी अग सुची है, अग भी सुची नहीं, अगन भी झूठी है, क्योंकि उहदे विच भी सारे तुसीं मुरदे साड़दे, सारे अग विच ही पैंदे ने। वैसे अग नूं सुच्चा मनदे ने, अपने कोई चीज़ अपवित्र हो जाती ना, झूठी हो जाती सी, तो उहनूं अग 'च साड़दे सी। ये पुराने अपने पिंडां च जात पात का बड़ा ख्याल हुंदा सी, जे कोई आ जांदा सी कोई गरीब घर का, तो उहदे हत्थ दा भांडा भुंडा रहना, उहनूं चुल्हे साड़ दिंदे सीगे। ये पहलां करदे हुंदे सी, उह भांडा उह 'च साड़ना सुच्चा हो जाएगा। महाराज साहब जी कहिंदे वी जिहड़ी अग 'च तुसीं साड़ रहे हो, अग भी तो झूठी है, उहदे विच भी तां मुरदे ही साड़े जांदे आ, उत्थे भी सूतक है। हाँ जी,
सूतक जल थल सब ही थाए,
महाराज कहिंदे पंडित जी सूतक सारियां थावां ते, जल विच भी, पानी विच भी, थल धरती सुक्की थां ते भी, सब ही थाए, सारियां थावां ते सूतक है।
नानक सूतक जन्म मरीजै,
पातशाह कहिंदे नानक, गुरु नानक देव साहिब जी फरमांदे जन्म मरण दा सूतक हर थां ते ही है,
गुर प्रसादी हर रस पीजै।
इस करके इन्हां भरमां नूं छड के गुरु दी कृपा दे पात्र बणो, हर रस पीजै। वाहिगुरु 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 जप के अपना जन्म सफला बनाईए। सो ये पावन बचन गुरदेव दे आपां सरवण कीते, महाराज कृपा करन, फुल्लां चुक्कां खिमां, सच्चे पातशाह दे बचन हिरदे च वसन जी। फतेह बुलाओ, वाहिगुरु जी का खालसा, वाहिगुरु जी की फतेह।